شرم دے نال سردار دا سر چک لیا. سب تو پہلا کم ہے کہ اسی اپنی بچیاں نو گھر دا جڑا رسوئی دا کم ہے رسوئی دی سکھیا ہونی چاہیے. سادھواں دے ڈیرے وچ مہاپرش جڑے سوجمان سی وہ بہنگ نو پہلا پوچھتے سی کہ تینوں بھائی روٹی پکاونی آندی ہے. میری بھی انٹرویو ہوئی سی جد میں گھر چھڈیا سی 14 سال لگیا ہوا سی مینوں. سنت کہندے روٹی پکاونی آندی ہے بجنگیا, مگر جی نہیں میں تا ماں دیاں پکیاں پکائیاں کھاندا رہا ہوں تک. کہندے بھی جڑے سادھ نوں روٹی نہ آندی ہوے سادھ نکما ہی ہوندا ہے. روٹی پکاونی سکھ. مگر جی کی تو سکھاں؟ کہندے آ جا میں سکھاؤں. سنت لگے سکھاؤ, باقی دے لگے سی ہور کم. مینوں کہندے پیڑا کر. میں کہ جی پیڑیاں کردا ہوندا سی میں تاں بلدن نوں دین واسطے. وہ میرے تو پیڑا دا ہوئے نا جڑا ایم ہوئی کر دیا میں پیڑی جی بناتی جی میں بلد نو دئی دیا. تو نکما ہی بندہ بھی تین تو روٹی آدی ہونی جمائی. پھر ہولی ہولی سارا کچھ سکھایا. دال بنا سکھائی, روٹی بنا سکھائی. کہندے ہوں کہ بھوکا تو نہیں مرے گا. کئی بار باہر سمسیا کئی بار مینو وہ پھر سنتوں کا بچن یاد آؤں گا. کئی تھان سے گھروں کے بیبیاں پوچھتے ہیں بھائی مسی روٹی پانی ہاتھی کرنا ہونا میں سویرے بھی تین مسی روٹی آؤں گی. نہ بابا جی کنک بھی آدمی میری. پھر انہیں کہی بھائی رسوئی تو پہلے ہو جائے مسی روٹی میں اپنے آپ لا لوں گا کیونکہ مینو تو آدمی ہے. میرے سنتوں نے روٹی سکھائی ہے نا. وہ کم سیکھا کم دینا ہے وہ. سو اس کر کے بھائی گھر کا کام کار بیبی نو چھوٹی ہوں دال سبزی بنا کا ٹنگ گھر کی صفائی کا دفتر کی صفائی کا آئے گئے دے نال میٹھا بولنا تے انہوں پانی تانی پوچھنا. بھائی آتم کی لڑکی کی شلنگا گلی گمانڈ نگر بننے چنے آئے گئے گرسک جڑے گھر آتے سی کہن لگے بھائی صاحب تیری تو لڑکی کوئی دیوتے ہی اتنا چنگا سوا. پھر وادو گل نہیں کرنی, اکھ نیوی رکھنی ہے. چنچل تو ہے ہی نہیں کیونکہ من جا وہ تو باڑی لگیا ہوا ٹکا چ سما لگتا گیا. بھائی صاحب نے اس ویلے کے رواج انوسار برہمن سدیا. کہنے لگے برہمن دیوتا میری لڑکی واسطے کوئی چنگا جا بر دے. کیونکہ تین بندیاں دے نیتر وچ شاستر کہندا کہ نیند آن تو ہٹ جاندی ہے. رین کماری کو پتا جہ سر بیری ہوئے. ایک تا جی نوں قرضہ دینا ہوئے, دوسرا جی دی تھی جوان ہو گئی ہوئے دے بار ملدا نہ ہوئے, تیسرے نمبر تے جی دے سر تے بیری کڑکدا ہوئے. انہاں تیناں دے نیتراں وچ نیند نہیں آندی. رین کماری کو پتا جن سر بیری ہوئے ان تینوں کے نین میں نندرا کبھی نہ ہو. انہیں کیا بھائی سمے سر ہر کار سوبنی کندا برہمن دیوتا جا میری لڑکی واسطے کوئی بر لگ. برہمن لبن واسطے تر پیا. بھائی سنتوخ سنگھ لکھ دیا کہندے پھرے او کتک تل ملے ہو نا ہانی. پھرے او کتک تھال کن تھاواں تے گھوم لیا نگراں تے شہراں تے پر انہوں کتے بر لبا نا. ملے او کتک تھال ملے ہو نا ہانی. تاں پھر کھوجدا ہویا لبدا ہویا کھوج پہنچو پور ترکانی. تلکانی نگر سی جی میں بڑا گرام تلکانی ایک لبر سی اس نگر وچ پہنچ گیا. اتے جا کے دیکھا ایک سادہ نام دا ترخان سی مستری. او دا پتر سی سادھو. انہاں دا کارے نوں برہمن نوں پسند آ گیا. ویکھ کے لڑکی دا رشتہ اتے پکا کر گیا. واپس گیا جا کے بھائی اکل نوں دس دتا بھی میں شگائی کرایا. بھائی اکل جی بوجھو اکل جانن واسطے بھائی اکل نے پوچھا ਕਿ ਗੁਰ ਤੋਂ ਸਿੱਖ ਹੈ ਕਿ ਨਾ ਹੀ, ਮੈਨੂੰ ਇਹ ਦੱਸ ਜਿਹੜਾ ਮੇਰੀ ਲੜਕੀ ਵਾਸਤੇ ਤੂੰ ਵਰ ਲੱਭਿਆ, ਗੁਰੂ ਕਾ ਸਿੱਖ ਹੈ ਜਾਂ ਨਹੀਂ। ਤੇ ਅੱਗੋਂ ਬ੍ਰਾਹਮਣ ਕਹਿਣ ਲੱਗਾ ਕਿ ਮੈਂ ਗੁਰੂ ਕਾ ਸਿੱਖ ਨਹੀਂ ਦੇਖਿਆ, ਮੈਂ ਤਾਂ ਚੰਗਾ ਘਰ ਦੇਖਿਆ। ਰਿਸ਼ਤਾ ਪੱਕਾ ਹੋ ਚੁੱਕਿਆ, ਲੋਕ ਅੱਗੇ ਬੇਜਵਾਨ ਨਹੀਂ ਸੀ ਹੁੰਦੇ। ਕਹਿਣ ਲੱਗਾ ਵੀ ਬ੍ਰਾਹਮਣ ਦੇਵਤਾ, ਮੇਰੀ ਧੀ ਨਾਲ ਬੜੀ ਬੇਇਨਸਾਫੀ ਕਰ ਰਹੇ ਆ, ਪਰ ਤੇਰੇ ਵੀ ਕੀ ਬਸ ਹੈ, ਕਰਮ ਦੀ ਬਾਤ ਹੈ। ਚਲੋ ਜੋ ਤਕਦੀਰ ਦੇ ਵਿੱਚ ਲਿਖਿਆ ਸੀ ਵੀ ਹੁਣ ਕਿਹੜਾ ਬਦਲਣਾ। ਜੈਸੀ ਕਲਮ ਗੂੜੀ ਹੈ ਮਸਤਕ ਤੈਸੀ ਜੀੜੇ ਪਾਸ, ਧੀ ਨੂੰ ਨਹੀਂ ਅਜੇ ਦੱਸੇ। ਸਮਾਂ ਲੰਘਦਾ ਗਿਆ, ਕੁਝ ਸਮੇਂ ਤੋਂ ਬਾਅਦ ਜਦੋਂ ਆਨੰਦ ਕਾਰਜਾਂ ਦਾ ਸਮਾਂ ਹੋ ਆਇਆ, ਅੱਗੇ ਬਰਾਤਾਂ ਕਈ ਕਈ ਦਿਨ ਰਿਹਾ ਕਰਦੇ ਸੀ ਸਤਸੰਗ ਜੀ, ਤੇ ਜਦੋਂ ਭਾਈ ਸਾਹਿਬ ਨੇ ਵੇਖਿਆ ਵੀ ਉਹਨਾਂ ਦੇ ਵਿੱਚ ਸਿੱਖੀ ਦਾ ਨਾ ਹੋਣਾ ਤਾਂ ਬਾਤ ਇੱਕ ਪਾਸੇ ਰਹੀ, ਇਹ ਤਾਂ ਸਰਵਰ ਦੀ ਪੂਜਾ ਕਰਨ ਵਾਲੇ ਨੇ, ਬਿਲਕੁਲ ਵਿਰੋਧੀ ਨੇ ਸਿੱਖੀ ਤੋਂ। ਉਸ ਵੇਲੇ ਫਿਰ ਭਾਈ ਸਾਹਿਬ ਥੋੜੇ ਜਿਹੇ ਉਦਾਸ ਹੋ ਗਏ, ਆਨੰਦ ਕਾਰਜ ਹੋਏ। ਆਨੰਦ ਕਾਰਜ ਹੋਇਆਂ ਤੋਂ ਪਤੀ ਪਤਨੀ ਆਪਣੀ ਬੱਚੀ ਨੂੰ ਪਿਆਰ ਦੇਣ ਲੱਗੇ, ਵਿਦਾ ਕਰਨ ਲੱਗੇ, ਤੇ ਨਾਲ ਫਿਰ ਦੱਸਣ ਲੱਗੇ ਨੇ ਸਪਸ਼ਟ ਕਿ ਬੇਟੀ, ਸਾਡੇ ਤੇ ਤੇਰੇ ਕਰਮਾਂ ਦੇ ਵਿੱਚ ਕੋਈ ਫਰਕ ਸੀ, ਆਪਣਾ ਖਾਨਦਾਨ ਹੈ ਗੁਰਸਿੱਖਾਂ ਦਾ, ਤੂੰ ਜੰਮੀਆਂ ਗੁਰਸਿੱਖੀ ਦੀ ਲੋਰੀਆਂ ਦੇ ਵਿੱਚ, ਨਾ ਤੇਰਾ ਪਤੀ ਸਿੱਖ ਹੈ, ਨਾ ਤੇਰੀ ਸੱਸ, ਨਾ ਤੇਰਾ ਸਹੁਰਾ ਕਿਸੇ ਚ ਸਿੱਖੀ ਨਹੀਂ, ਤੇਰਾ ਸਹੁਰਾ ਘਰ ਸਾਰਾ ਮਨਮਤੀ ਆਉਂਦਾ। ਪਰ ਬੇਟਾ ਹੁਣ ਤੂੰ ਲਾਜ ਰੱਖੀ, ਪਿਤਾ ਨੇ ਧੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਿਰ ਤੇ ਹੱਥ ਵੇਖ ਕੇ ਕਿਹਾ, ਧੀਏ ਸਹੁਰੇ ਘਰ ਵਿੱਚ ਜਾ ਕੇ ਕਦੇ ਭੁੱਲੀ ਨਾ, ਅਸੀਂ ਗੁਰੂ ਕੇ ਸਿੱਖ ਹਾਂ, ਕਿਤੇ ਮੇਰੇ ਵੱਲ ਕਦੇ ਉਂਗਲ ਨਾ ਉੱਠੇ, ਇਹ ਮਨਮਤਾਂ ਕਰਨ, ਸਰਬਰ ਨੂੰ ਮੰਨਣ, ਪਰ ਤੂੰ ਪੱਥਰ ਦੇ ਕੇ ਮੱਥਾ ਨਹੀਂ ਕਦੇ ਵੀ ਟੇਕਣਾ। ਬੀਬਾ ਜੀ ਸੁਣ ਕੇ ਥੋੜਾ ਜਿਹਾ ਉਦਾਸ ਤਾਂ ਹੋਈ, ਪਰ ਸਿੱਖ ਗੁਰੂ ਦੇ ਭਾਣੇ ਵਿੱਚ ਰਹਿੰਦੇ। ਮਾਤਾ ਨੇ ਗਲਬੱਕੜੀ ਪਾ ਕੇ ਪਿਆਰ ਦਿੱਤਾ, ਧੀਆਂ ਦੇ ਤੋਰਨ ਵੇਲੇ ਜੋ ਬਾਪ ਦੇ ਦਿਲ ਤੇ ਗੁਜ਼ਰਦੀ ਹੈ, ਮਾਂ ਦੇ ਦਿਲ ਤੇ ਗੁਜ਼ਰਦੀ ਹੈ, ਕੇਵਲ ਧੀਆਂ ਵਾਲੇ ਜਾਣ ਸਕਦੇ, ਦੂਸਰੇ ਨਹੀਂ। ਜਿਹਨੇ ਕਦੇ ਧੀ ਤੋਰੀ ਨੂੰ ਉਹਦੇ ਮਨ ਤੇ ਕੀ ਗੁਜ਼ਰੀ। ਇੱਕ ਵਾਰੀ ਮਹਿਸੂਸ ਹੁੰਦਾ ਹੈ ਕਿ ਇਹ ਬੱਚੀ ਇਸ ਘਰ ਵਿੱਚ ਜੰਮੀ, ਵੱਡੀ ਹੋਈ, ਪਾਲੀ ਪੋਸੀ, ਪਾਲ ਪਲੋਸ ਕੇ ਅੱਜ ਇਹਨੂੰ ਬਗਾਨੀ ਇਸ ਘਰ ਤੋਂ ਕੱਢਣ ਲੱਗੇ, ਹਿੰਮਤ ਜ਼ਿਆਦਾ, ਤੋਰਨੀ ਪਏਗੀ। ਧੀ ਦੇ ਵਾਸਤੇ ਘਰ ਦੇ ਵਿੱਚ ਟਿਕਾਣਾ ਨਹੀਂ, ਮਰਿਆਦਾ ਪਰਮਾਤਮਾ ਦੀ ਬਣਾਈ ਹੋਈ। ਇਹ ਪਨੀਰੀ ਐਸੀ ਹੈ ਜਿਸ ਬਗੀਚੀ ਦੇ ਵਿੱਚ ਹੈ, ਜਿਸ ਕਿਆਰੀ ਦੇ ਅੰਦਰ ਲੱਗੀ ਹੋਈ ਹੈ ਪਨੀਰੀ, ਇਹਨੂੰ ਕੁੱਟ ਕੇ ਦੂਏ ਤਾਂ ਹੀ ਜਣਾ ਲੱਗਣਗੀਆਂ, ਉੱਥੇ ਪ੍ਰਫੁੱਲਤ ਹੋਣਾ। ਮਾਂ ਨੇ ਧੀ ਨੂੰ ਸਿੱਖਿਆ ਦਿੱਤੀ, ਜਿਹੜੀਆਂ ਮਾਵਾਂ ਨੇਕ ਹੁੰਦੀਆਂ ਨੇ, ਸੁਨੈਨਾ ਨੇ ਆਪਣੀ ਧੀ ਸੀਤਾ ਨੂੰ ਸਿੱਖਿਆ ਦਿੱਤੀ ਸੀ, ਜਦੋਂ ਰਾਮ ਜੀ ਦੇ ਲੜ ਲਾਇਆ ਸੀ ਸੀਤਾ ਨੂੰ, ਮਹਾਰਾਜਾ ਦਸ਼ਰਥ ਆਪਣੇ ਪੁੱਤਰ ਰਾਮ ਜੀ ਨੂੰ ਵਿਆਹਣ ਵਾਸਤੇ ਗਏ ਹੋਏ ਸੀ, ਤਾਂ ਉਸ ਵੇਲੇ ਸੀਤਾ ਦੀ ਮਾਤਾ ਸੁਨੈਨਾ ਨੇ ਅੱਖਾਂ ਭਰ ਕੇ ਸੀਤਾ ਨੂੰ ਜਾਂਦੀ ਵਾਰ ਪਿਆਰ ਦੇ ਕੇ ਕਿਹਾ ਸੀ, ਬੇਟੀ ਮਾਂ ਦੀ ਸਿੱਖਿਆ ਲੈ ਜਾ, ਕੰਮ ਆਏਗੀ, ਸਮਰਪਿਤ ਹੋ ਜਾਈਂ ਆਪਣੇ ਪਤੀ ਨੂੰ, ਤੂੰ ਰਾਮ ਦਾ ਪਰਛਾਇਆ ਬਣ ਕੇ ਰਹੇਗੀ, ਪਰਛਾਇਆ ਕਦੇ ਵੀ ਅਲੱਗ ਨਹੀਂ ਹੁੰਦਾ, ਜੇ ਰਾਮ ਸਿੰਘਾਸਣ ਤੇ ਹੈ ਤੂੰ ਵੀ ਸਿੰਘਾਸਣ ਤੇ ਬੈਠੇਗੀ, ਜੇ ਰਾਮ ਕਿਤੇ ਰੱਬ ਨਾ ਕਰੇ ਗੁਣਾਂ ਵਿੱਚ ਜਾਣਾ ਪੈ ਗਿਆ ਤਾਂ ਸੀਤਾ ਤੂੰ ਮਹਿਲਾਂ ਵਿੱਚ ਨਹੀਂ ਰਹੇ। ਹਰ ਦੁੱਖ ਸੁੱਖ ਵਿੱਚ ਪਤੀ ਦਾ ਸਾਥ, ਸ੍ਰੇਸ਼ਟ ਮਾਮਾ ਇਹੋ ਜਿਹੀ ਸਿੱਖਿਆ ਦਿਆ ਕਰਦੇ। ਮਾਤਾ ਨੇ ਇਹ ਸਿੱਖਿਆ ਦਿੱਤੀ, ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ ਬੇਟੀ ਗੁਰਸਿੱਖੀ ਦੀਆਂ ਲੋਰੀਆਂ ਦੇ ਕੇ ਪਾਲੀ ਹੋਈ ਧੀਏ, ਮੇਰੇ ਦੁੱਧ ਦੀ ਲਾਜ ਰੱਖੀ, ਮੇਰੇ ਦੁੱਧ ਦੇ ਵਿੱਚ ਗੁਰਸਿੱਖੀ ਦੀ ਤਾਸੀਰ ਸੀ ਜਿਹੜੀ ਤੈਨੂੰ ਮਿਲੀ ਹੈ। ਬਾਕੀ ਦੂਸਰਾ ਪੱਖ ਵੀ ਹੈ, ਮਹਾਂਪੁਰਸ਼ਾਂ ਨੇ ਇੱਕ ਦਿਨ ਕਥਾ ਚ ਸੁਣਾਇਆ ਸੀ, ਬਹੁਤ ਦੇਰ ਦੀ ਗੱਲ ਹੈ, ਜਦੋਂ ਮੈਂ ਪੜ੍ਹਦਾ ਸੀ ਮਹਾਂਪੁਰਸ਼ਾਂ ਕੋਲ ਸਵੇਰ ਦੀ ਕਥਾ ਚ ਇੱਕ ਟੂਕ ਆਈ ਸੀ, ਉਹਦੇ ਚ ਉਹਨਾਂ ਨੇ ਸਾਖੀ ਸੁਣਾਈ, ਮੇਰੇ ਹੁਣ ਚੇਤੇ ਆ ਗਈ। ਉਹ ਵੀ ਆਪ ਜੀ ਨੂੰ ਬੇਨਤੀ ਕਰਦੇ ਹਨ, ਦੂਸਰੇ ਪੱਖ ਦੀਆਂ ਮਾਵਾਂ ਕੈਸੀਆਂ, ਇਹ ਕੋਈ ਪਰਿਵਾਰ ਸੀ ਇਹੋ ਜਿਹਾ, ਉਹਦੇ ਘਰ ਵਾਲੀ ਬਹੁਤ ਚਲਾਕ, ਘਰ ਵਾਲਾ ਬੜਾ ਭੋਲਾ ਜਿਹਾ ਸੀ। ਘਰ ਵਾਲੀ ਇੰਨੀ ਸਖਤ, ਨੌਕਰਾਂ ਦਾ ਇਹੋ ਜਿਹਾ ਹਾਲ ਨਹੀਂ ਹੁੰਦਾ, ਕਈਆਂ ਭਾਈਆਂ ਦਾ ਨੌਕਰਾਂ ਨਾਲੋਂ ਭੇੜਾ ਹਾਲ ਕਰ ਦਿੰਦੀਆਂ ਬੀਬੀਆਂ, ਦੇਖਿਆ ਉਹਦਾ ਨੌਕਰਾਂ ਨੂੰ ਭੇੜਾ ਹਾਲ ਸੀ। ਜਦੋਂ ਜੀ ਕਰਦਾ ਸੀ ਉਹਦੇ ਸਿਰ 'ਚ ਜੁੱਤੀਆਂ ਮਾਰ ਲੈਂਦੀ ਸੀ, ਜਦੋਂ ਜੀ ਕਰਦਾ ਸੀ ਧੱਕੇ ਮਾਰ ਲੈਂਦੀ ਸੀ, ਜਾਣੀ ਐਨ ਬੰਦਾ ਬਣਾ ਕੇ ਰੱਖਿਆ। ਉੱਥੇ ਧੀ ਹੋ ਗਈ ਜਵਾਨ, ਉਹਨੂੰ ਕਹਿੰਦੀ ਧੋਂਦੂਆ ਮੂਰਖਾ, ਹੁਣ ਕੋਈ ਵਰਦੀ ਲੱਭ ਦੇ ਉਹਦੇ ਵਾਸਤੇ, ਇਹ ਕੰਮ ਬੰਦਿਆਂ ਦਾ। ਕਹਿੰਦਾ ਦੱਸ ਕਿਹਾ ਜਾ ਲੱਭਾਂ। ਕਹਿੰਦੀ ਕਿਹਾ ਜਾ ਵਰ ਲੱਭੀ, ਮੇਰੀ ਧੀ ਪਹਿਲੇ ਦਿਨੇ 5 ਜੁੱਤੀਆਂ ਸਿਰ 'ਚ ਮਾਰੂਗੀ, ਇਹ ਉਹਦੇ ਨਾਲ ਪਹਿਲਾਂ ਕਾਰ ਮਿਲੀ, 5 ਜੁੱਤੀਆਂ ਸਿਰ ਦੇ ਵਿੱਚ ਪਹਿਲੇ ਦਿਨ ਮਾਰਨੀਆਂ ਨੇ। ਕਹਿੰਦਾ ਜੀ ਠੀਕ ਹੈ, ਤੁਰ ਪਿਆ ਜਿੱਥੇ ਕੋਈ ਪਸੰਦ ਆਇਆ ਕਰੇ। ਕਹਿੰਦਾ ਜੀ ਇੱਕ ਸ਼ਰਤ ਹੈ। ਕੀ ਸ਼ਰਤ ਹੈ ਜੀ? 5 ਜੁੱਤੀਆਂ ਤੁਰਦਾ ਲੱਗ, ਜੁੱਤੀਆਂ ਨਾ ਖਾਣ ਲਿਆ, ਕੋਈ ਇਸ ਬੰਦਿਆਂ ਦਾ ਕੰਮ ਹੈ, ਜੁੱਤੀਆਂ ਬੁੜੀਆਂ ਤੋਂ ਜੁੱਤੀਆਂ ਖਾਣੀਆਂ, ਤੁਰਦਾ ਲੱਗ ਤੂੰ ਲੱਗਦਾ ਰਿਸ਼ਤਾ ਕਰਨ ਦਾ, ਥਾਂ ਥਾਂ ਨਿਰਾਦਰ ਹੋਣ ਲੱਗ ਗਿਆ। ਮੁੜ ਕੇ ਆ ਜਾ ਕਰੇ, ਘਰ ਵਾਲੀ ਨਾ ਟਿਕਣ ਦੇਵੇ, ਤੂੰ ਵਰ ਲੱਭ। ਕਹਿੰਦਾ ਲੱਭਾਂ ਕਿੱਥੇ? ਕਹਿੰਦੀ ਤੂੰ ਵੀ ਤਾਂ ਲੱਭਿਆ ਸੀ ਮੇਰੇ ਬਾਪ ਨੇ। ਕਹਿੰਦਾ ਇਹੋ ਜਿਹਾ ਕੋਈ ਮਿਲੇ ਤਾਂ ਸੀ ਮੇਰੇ ਵਰਗਾ, ਮਿਲਦਾ ਹੀ ਨਹੀਂ। ਗਿਆ ਸਕੇ ਉਹਦੇ ਵਿਚਾਰੇ ਦੀ ਜ਼ਮੀਨ ਜਮੂਨ ਚੰਗੀ ਸੀ, ਸਰੀਕਾ ਨੇ ਰਿਸ਼ਤਾ ਰੁਸਤਾ ਹੋਣ ਨਾ ਦਿੱਤਾ, ਵੱਡੀ ਉਮਰ ਹੋ ਗਈ। ਵੱਡੀ ਉਮਰ ਚ ਉਹਨੂੰ ਇਹ ਸੀ ਵੀ ਸਰੀਕਾ ਨੇ ਰੋਟੀ ਦੇਣੀ ਵੀ ਜੜ ਮਨਿਆਦ ਲੱਗ ਜਾਏ, ਵੀ ਜਿਹਾ ਜਿਹਾ ਮਰਜ਼ੀ ਹੋਵੇ ਰਿਸ਼ਤਾ ਹੋ ਜਾਵੇ, ਮੁੱਲ ਦਾ ਹੋ ਜਾਵੇ, ਦੂਜਾ ਹੋ ਜਾਵੇ, ਤੀਜਾ ਹੋ ਜਾਵੇ। ਉਹ ਗਿਆ ਜਾ ਕੇ ਕਹਿਣ ਲੱਗਿਆ ਵੀ ਰਿਸ਼ਤਾ ਪਤਾ ਲੱਗਿਆ ਤੇਰੇ ਕੋਲ ਜ਼ਮੀਨ ਚੰਗੀ ਹੈ, ਸਭ ਕਹਿੰਦਾ ਸਭ ਕੁਛ ਹੈਗਾ, ਘਰ ਬਾਰ ਵਧੀਆ। ਕਹਿੰਦਾ ਵੀ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ। ਕਹਿੰਦਾ ਜੀ ਧੰਨ ਭਾਗ, ਮੈਂ ਤਾਂ ਰੋਜ਼ ਸੁੱਖਾਂ ਸੁੱਖਣਾ ਵੀ ਕੋਈ ਰਿਸ਼ਤੇ ਵਾਲਾ ਆਵੇ, ਮੇਰੇ ਤਾਂ ਆਉਂਦਾ ਹੀ ਨਹੀਂ ਕੋਈ। ਕਹਿੰਦਾ ਜੀ ਫਿਰ ਮੈਨੂੰ ਵਰ ਨਹੀਂ ਲੱਭਦਾ, ਵੀ ਚਲੋ ਉਮਰ ਦਾ ਤਾਂ ਭਾਵੇਂ ਬਹੁਤ ਫਰਕ ਹੈ, ਵੀ ਚਲੋ ਇਹ ਤਾਂ ਕੋਈ ਗੱਲ ਨਹੀਂ ਹੈਗੀ, ਮੇਰੀ ਇੱਕ ਸ਼ਰਤ ਹੈ। ਕਹਿੰਦੇ ਦੱਸੋ। ਕਹਿੰਦੇ 5 ਜੁੱਤੀਆਂ ਪਹਿਲੇ ਦਿਨ ਮੇਰੀ ਧੀ ਨੇ ਮਾਰੀਆਂ ਸਿਰ 'ਚ, ਕਹਿੰਦਾ ਚਾਹੇ 10 ਮਾਰ ਲਵੇ ਰਿਸ਼ਤਾ ਘਰ ਤੋਂ, 10 ਮਾਰ ਲਵੇ ਭਾਵੇਂ। ਕਹਿੰਦਾ ਜੀ ਠੀਕ ਹੈ, ਰਿਸ਼ਤਾ ਪੱਕਾ ਹੋਇਆ, ਆ ਕੇ ਘਰ ਵਾਲੀ ਨੂੰ ਵਧਾਈਆਂ ਦੇ ਦਿੱਤੀਆਂ। ਕਹਿੰਦਾ ਲਓ ਜੀ ਮੇਰੇ ਨਾਲ ਵੀ ਵੱਡਾ ਵਿਆਹ ਟੱਕਰ ਗਿਆ, ਹੁਣ ਸਹੁਰਾ ਜਵਾਈ ਆਨੰਦ ਮਾਣਿਆ ਕਰੇਗੇ, ਵੀ ਕੋਈ ਗੱਲ ਨੀ, ਵੀ ਉਹ ਕਹਿੰਦਾ ਚਾਹੇ 10 ਮਾਰ ਲਵੇ। ਕਹਿੰਦੇ ਠੀਕ, ਵਿਆਹ ਹੋ ਗਿਆ ਤੇ ਲੋਕ ਕਹਿਣ ਵੀ ਚਲੋ ਜੀ ਧੀ ਬਾਰ ਚੋਂ ਉੱਠੀ, ਬਈ ਵਰ ਤਾਂ ਭਾਵੇਂ ਸਿਆਣੀ ਉਮਰ ਦੇ ਹੀ ਲੱਭਿਆ ਨੇ, ਚਲੋ ਜੀ ਅਗਲੇ ਦੀ ਮਰਜ਼ੀ, ਆਪਾਂ ਨੂੰ ਕੀ ਲੈਣਾ। ਕਈ ਕਹਿੰਦੇ ਜੀ ਪੈਸੇ ਪੂਸੇ ਲੈ ਲਏ ਹੋਣਗੇ, ਕੋਈ ਕੁਛ ਕੋਈ ਕੁਛ, ਚਲੋ ਇਹ ਤਾਂ ਲੋਕਾਂ ਨੇ ਕਹਿਣੀ ਹੁੰਦਾ। ਉਹ ਹੁਣ ਆਪਣੇ ਅਕਲ ਵਾਲੇ ਮਿੱਤਰ ਨੂੰ ਪੁੱਛਦਾ, ਕਹਿੰਦਾ ਵੀ ਦੇਖ ਜੇ ਮੇਰੇ ਸਿਰ ਚ ਜੁੱਤੀਆਂ ਮੇਰੀ ਘਰ ਵਾਲੀ ਨੇ ਮਾਰ ਦਿੱਤੀਆਂ ਨਾ, ਫਿਰ ਜੱਟ ਦਾ ਪੁੱਤ ਥੋੜੀ ਆ ਮੈਂ, ਵਿਆਹ ਕਰਾਉਣਾ ਪਰ ਜੁੱਤੀਆਂ ਨਹੀਂ ਖਾਣੀਆਂ, ਵੀ ਦੱਸੋ ਕੋਈ ਅਕਲ ਦੀ ਗੱਲ। ਉਹ ਕਹਿੰਦੇ ਉਹਨੇ ਅਕਲ ਵਾਲੀ ਦੱਸਤੀ, ਕਹਿੰਦੇ ਵੀ 3 ਕੁ ਚੀਜ਼ਾਂ ਇਕੱਠੀਆਂ ਕਰਕੇ ਲੈ ਚੱਲ, ਸਮੇਂ ਸਮੇਂ ਅਨੁਸਾਰ ਆਹ ਇਉਂ ਇਉਂ ਕਰਨਾ, ਟ੍ਰੇਨਿੰਗ ਦੇਤੀ ਖੁਦ ਆ ਗਿਆ, ਵਿਆਹ ਹੋ ਗਿਆ। ਬੀਬੀਆਂ ਕਹਿਣ ਲਾੜੇ ਨੇ ਰੱਥ ਦੇ ਨਾਲ ਇੱਕ ਕੁੱਤਾ ਬੰਨਿਆ ਹੋਇਆ, ਭਾਈ ਬੜਾ ਕੁੱਤੇ ਪ੍ਰਾਹੁਣੇ ਨੂੰ ਕੁੱਤਾ ਬੜਾ ਪਿਆਰਾ, ਇੱਕ ਰੱਥ ਦੇ ਨਾਲ ਛੱਜ ਬੰਨਿਆ ਹੋਇਆ। ਕਹਿੰਦੇ ਛੱਜ ਕਾਹਦੇ ਬੰਨੀ ਫਿਰਦਾ ਭਾਈ? ਇਹਨਾਂ ਦੇ ਰਿਵਾਜ ਹੋਣਾ ਵੀ ਵਿਆਹੁਣ ਜਦੋਂ ਜਾਂਦੇ ਨੇ ਛੱਜ ਨਾਲ ਬੰਨ ਕੇ ਲੈ ਕੇ ਜਾਂਦੇ। ਚਲੋ ਇੱਕ ਬੀਬੀ ਕੋਲ ਦੋਸਤ ਗਏ ਸੀ, ਇਹਨਾਂ ਦਾ ਮੁਰਗਾ ਵੀ ਨਾਲ ਰੱਖਿਆ ਹੋਇਆ ਇੱਕ। ਉਹ ਕਹਿੰਦਾ ਬੀਬੀ ਉਹ ਤੁਸੀਂ ਮੇਰੇ ਕੰਮ ਚ ਦਖਲ ਨਾ ਦਿਓ, ਇਹ ਸਾਰੀ ਸਮੱਗਰੀ ਮੈਨੂੰ ਚਾਹੀਦੀ ਹੈ। ਵਿਆਹ ਹੋ ਗਿਆ ਤੁਰ ਪਏ। ਜਿਸ ਵੇਲੇ ਤੁਰਨ ਲੱਗੇ ਅਜੇ ਪਿੰਡ ਦਾ ਬੰਨਾ ਲੰਘੇ ਨਾ, ਉਹ ਜਿਹੜਾ ਛੱਜ ਸੀ ਉਹ ਵੱਜੀ ਜਾਵੇ ਹਵਾ ਨਾਲ, ਰੱਬ ਦੇ ਨਾਲ ਬੰਨੀ ਹੈ ਜਿਹਾਂ ਦੀ ਜਾਂ ਖੜਕੀ ਜਾਵੇ। ਡੰਡਾ ਰੱਖਿਆ ਸੀ ਦੋ ਹੱਥ ਦਾ, ਚੱਕਿਆ ਡੰਡਾ ਜੂਹ ਲੱਗਿਆ ਛੱਜ ਨੂੰ ਕੁੱਟਣ। ਜੱਟ ਦਾ ਹੋਵੇ ਵਿਆਹ ਹੋਵੇ ਕਹਿੰਦਾ ਤੂੰ ਰੌਲਾ ਪਈ ਆ, ਤੇਰੀ ਮਜ਼ਾਲ ਕੀ ਹੋਰ ਰੌਲਾ ਪਾਉਣ ਵਾਲਿਆ। ਜੂਹ ਲੱਗਿਆ ਛੱਜ ਨੂੰ ਕੁੱਟਣ, ਬੀਬੀ ਦਾ ਇਕੱਠੀ ਜੀ ਹੁੰਦੀ ਜਾਵੇ ਕਹਿੰਦੀ ਮੈਨੂੰ ਛੱਡੂ, ਇਹ ਛੱਜ ਦਾ ਤੂੰ ਸੜਾ ਦਿੱਤਾ, ਤਰ ਤੀਲਾ ਤੀਲਾ ਕਰ ਦਿੱਤਾ। ਕਹਿੰਦਾ ਜਾ, ਮੈਂ ਨੀ ਛੱਡਦਾ। ਕਹਿੰਦਾ ਜਿਹੜਾ ਮੇਰੇ ਮੂਹਰੇ ਇਸ ਤਰ੍ਹਾਂ ਖੜਕਾ ਦੜਕਾ ਕਰੇ ਤੂੰ ਕੀ ਸਮਝਦਾ, ਸੁਣਾਉਂਦਾ ਉਹਨੂੰ ਦੀ ਘਰ ਵਾਲੇ। ਅਗਲਾ ਪਿੰਡ ਆਇਆ, ਅਗਲੇ ਪਿੰਡ ਨੂੰ ਕੁੱਤਿਆਂ ਦਾ ਭਾਈਚਾਰਾ, ਇੱਥੇ ਸਮਝਦਾ ਹੀ ਹੁੰਦਾ ਕੁੱਤਿਆਂ ਨੂੰ, ਉਹ ਲੱਗ ਗਏ ਉਹਨੂੰ ਭੌਂਕਣ, ਉਹ ਵੀ ਲੱਗ ਗਿਆ ਭੌਂਕਣ। ਚੱਕਿਆ ਡੰਡਾ ਕੁੱਤੇ ਦੇ ਮਾਰ ਮਾਰ ਕੇ ਸਿਰ ਦੇ ਕੁੱਤਾ ਮਾਰ ਕੇ ਛੱਡਿਆ। ਕਹਿੰਦਾ ਤੈਨੂੰ ਚਾਹੇ ਦੁੱਧ ਪਾ ਪਾ ਕੇ ਪਾਲਿਆ ਤੇ ਤੂੰ ਇਹਨੂੰ ਪਿਆਰਾ ਬਹੁਤ ਸੀ, ਤੇਰੀ ਮਜ਼ਾਲ। ਕਹਿੰਦਾ ਵੀ ਤੂੰ ਭੌਂਕਿਆ ਹੀ ਕਿਵੇਂ? ਕਹਿੰਦਾ ਮੇਰੇ ਹੁਕਮ ਤੋਂ ਬਿਨਾਂ ਕਿਵੇਂ ਭੌਂਕਿਆ ਤੂੰ? ਕੁੱਤਾ ਮਾਰ ਦਿੱਤਾ। ਬੀਬੀ ਤਾਂ ਕਹੇ ਵੀ ਜੇ ਕਿਤੇ ਮੈਨੂੰ ਰਸਤੇ ਇੱਥੇ ਤਾਰ ਜਾਵੇ ਮੈਂ ਆਪਣੀ ਜਾਨ ਤਾਂ ਬਚਾ ਲਾ, ਪਰ ਉਹਨੇ ਕਿਹਾ ਵੀ ਇਹ ਦਰਖਤ ਨੂੰ ਉਤਰ ਨਹੀਂ ਦੇਣਾ ਉਹਨੇ। ਬੀਬੀਆਂ ਸੰਗਦੀਆਂ ਵੀ ਹੁੰਦੀਆਂ ਸੀ। ਅਗਲੇ ਪਿੰਡ ਗਿਆ ਕਿਤੇ, ਉਹਨੇ ਮੁਰਗੇ ਨੇ ਬਾਂਗ ਦੇਤੀ, ਚੱਕੀ ਉਹਦੀ ਗਰਦਨ ਮਰੋੜੀ, ਕੁੱਤਿਆਂ ਨੂੰ ਮੂਹਰੇ ਮਾਰਿਆ, ਜਾ ਕਹਿੰਦਾ ਖਣ ਕੁੱਤੇ ਤੈਨੂੰ। ਕਹਿੰਦਾ ਤੂੰ ਕੀ ਸਮਝਦੀ? ਬੋਲਿਆ ਹੀ ਕਹੀ, ਮੈਂ ਨੀ ਛੱਡਦਾ ਹੁੰਦਾ ਜਿਹੜਾ ਮੇਰੇ ਮੂਹਰੇ ਬੋਲੇ। ਬੀਬੀ ਨੇ ਕਿਹਾ ਵੀ ਜਾਨ ਬਚਾਓ ਆਪਣੀ। ਤੇ ਹੁਣ ਮਾਂ ਨੇ ਕਿਹਾ ਸੀ ਧੀ ਨੂੰ ਤੋਰਨ ਵੇਲੇ ਵੀ, ਧੀਏ ਮੇਰੀ ਦੁੱਧ ਦੀ ਲਾਜ ਰੱਖੀ, ਤੇਰੇ ਬਾਪ ਦੇ ਸਿਰ ਚ ਜੁੱਤੀ ਮਾਰੀ ਸੀ ਇੱਕ, ਤੈਂ ਮਾਰਨੀ ਹੈ ਪੰਜ। ਜਦ ਤਾਂ ਧੀ ਦਲੇਰੀ ਨਾਲ ਕਹਿੰਦੀ ਫਿਕਰ ਨਾ ਕਰ ਬੇਬੇ ਜੀ, ਜਾਨ ਸਾਰ ਪਹਿਲਾਂ ਕੰਮ ਇਹੀ ਕਰਨਾ, ਤੇਰੀ ਧੀ ਹੈ ਨਾ, ਮੈਂ ਰੋਜ਼ ਦੇਖਦੀ ਨੀ ਬਾਪੂ ਦੀ ਪੈਂਦੀ ਆ, ਇਹੀ ਕੰਮ ਕਰੂੰਗਾ, ਬੱਚੇ ਉਹੀ ਕੁਛ ਕਰਨ। ਜਿਹੜੇ ਗਲਤ ਮਾਂ ਬਾਪ ਨੂੰ, ਇਹ ਕੋਈ ਹੱਸ ਰਸ ਦੀ ਬਾਤ ਨਹੀਂ, ਮਾਂ ਪੁਰਸ਼ਾਂ ਨੇ ਇਸ ਲਈ ਸੁਣਾਈ ਸੀ ਵੀ ਗਲਤ ਮਾਂ ਬਾਪ ਆਪਣੀ ਸੰਤਾਨ ਨੂੰ ਗਲਤ ਕਿਵੇਂ ਕਰਦੇ, ਗਲਤ ਸਿੱਖਿਆ ਦੇ। ਗਏ ਉੱਥੇ, ਚਲੋ ਬੀਬੀਆਂ ਗੀਤ ਗੁਤ ਗਾ ਕੇ ਤਾਰ ਲਿਆ, ਉਹ ਬੇਚਾਰੀ ਨੂੰ ਕਹਿਣ ਪਾਣੀ ਪੀ ਲਾ, ਕਹਿੰਦੀ ਲੰਘਦਾ ਨੀ ਪਾਣੀ, ਨੀ ਲੰਘਦਾ। ਚਲੋ ਬੀਬੀ ਸੰਗਦੀ ਆ ਤਾਂ ਨੀ ਲੰਘਦਾ। ਬੇਚਾਰੀ ਜਿਵੇਂ ਹੀ ਮਰਝਾਈ, ਉਹ ਤਾਂ ਉਦਾਸ ਹੋਈ ਪਈ। ਵਾਪਸ ਆਈ, ਵਾਪਸ ਆਈ, ਜਦੋਂ ਮਾਂ ਪੁੱਛਦੀ ਆ ਧੀਏ ਕਰਤੀ ਕੁੱਖ ਸਭ ਲਈ, ਕਹਿੰਦੀ ਸ਼ੁਕਰ ਕਰ ਜਿਉਂਦੀ ਮੜਿਆਈ ਤੇਰੀ ਧੀ, ਕਹਿੰਦੀ ਕਿਉਂ ਜੁੱਤੀਆਂ ਨੀ ਮਾਰੀਆਂ? ਕਹਿੰਦੀ ਮਾਰ ਤਾਂ ਦਿੰਦੀ ਜੇ ਬਾਪੂ ਵਰਗਾ ਹੁੰਦਾ, ਬਾਪੂ ਵਰਗਾ ਨਹੀਂ ਆਏ। ਇੱਕ ਪਾਸੇ ਮਾਂ ਸਿੱਖਿਆ ਦਿੰਦੀ ਹੈ ਵੀ ਜੋ ਕੁਛ ਪਤੀ ਕਹੇਗਾ ਉਹਦੀ ਆਗਿਆ ਦਾ ਪਾਲਣ ਕਰਨਾ, ਤੂੰ ਉਹਦੀ ਪਰਛਾਇਆ ਬਣ ਕੇ ਰਹੇਗੀ। ਇੱਕ ਕਹਿੰਦੀ ਇਹਦੇ ਚ ਸਿਰ ਚ ਜੁੱਤੀਆਂ ਮਾਰਨੀਆਂ, ਮੈਂ ਮਾਰਦੀ ਰਹੀ ਹਾਂ। ਗਲਤ ਮਾਂ ਬਾਪ ਆਪਣੇ ਬੱਚਿਆਂ ਨੂੰ ਵਿਗਾੜ ਲੈਂਦੇ ਆ ਗਲਤ ਸਿੱਖਿਆ ਦੇ। ਪਰ ਭਾਈ ਅਕਲ ਦੀ ਘਰ ਵਾਲੀ ਕਹਿਣ ਲੱਗੀ, ਬੇਟਾ ਕਰਮਨ ਦੀ ਬਾਤ ਹੈ, ਸਾਡੇ ਕੋਈ ਬਸ ਨਹੀਂ। ਅੰਦਰ ਇੱਛਾ ਸੀ ਕਿ ਕੁੜਮ ਗੁਰਸਿੱਖ ਹੋਏਗਾ, ਅੰਦਰ ਇੱਛਾ ਸੀ ਮੇਰਾ ਜਵਾਈ ਗੁਰਸਿੱਖ ਹੋਏਗਾ, ਪਰ ਨਹੀਂ, ਕਰਮਾਂ ਚ ਨਹੀਂ ਸੀ। ਚਾਹੁਣ ਨੂੰ ਤਾਂ ਸਾਰਾ ਕੁਛ ਹੁੰਦੇ ਆ। ਅੱਛਾ ਧੀਏ, ਗੁਰੂ ਤੇ ਵਿਸ਼ਵਾਸ ਅਟਲ ਰੱਖਣੇ, ਅਰਦਾਸ ਕਰਦੇ ਰਹਿਣੇ, ਤੂੰ ਵੀ ਕਰ ਅਸੀਂ ਵੀ ਕਰੀਏ। ਗਰਮੀ ਦੀ ਰੁੱਤ ਸੀ, ਬਰਾਤ ਤੜਕੇ ਵੇਲੇ ਅੱਧੀ ਰਾਤ ਤੋਂ ਬਾਅਦ ਵਿਦਾ ਕਰੀ, ਵੀ ਠੰਡੇ ਠੰਡੇ ਬਰਾਤ ਨੇੜੇ ਜਾ। ਕਹਾਰਾਂ ਨੇ ਡੋਲੀ ਚੁੱਕੀ, ਆਪਣੇ ਬਾਪ ਦੇ ਘਰ ਦੀ ਸੁੱਖ ਮਨਾ ਕੇ ਕਿ ਪਿਤਾ ਇਹ ਤੇਰੇ ਵਿਹੜੇ ਵਿੱਚ ਜਿੱਥੇ ਖੇਡਦੀ ਰਹੀ ਹੈ, ਤੇਰਾ ਵਿਹੜਾ ਸਦਾ ਵਾਸਤੇ ਆਵਾਜ਼ ਰਹੇ, ਤੇਰਾ ਨਗਰ ਆਵਾਜ਼ ਰਹੇ। ਤੁਰ ਪਏ ਤੇ ਭਾਈ ਸਾਧਾ ਤਾਂ ਬਰਾਤੀਆਂ ਨੂੰ ਲੈ ਕੇ ਮੂਹਰੇ ਨਿਕਲ ਗਿਆ। ਭਾਈ ਸਾਧੂ ਇਹ ਬੀਬੀ ਦੇ ਘਰ ਵਾਲਾ, ਉਹ ਡੋਲੇ ਦੇ ਪਿੱਛੇ ਪਿੱਛੇ ਤੁਰੇ ਆ ਰਿਹਾ ਸੀ, ਆਪਣੇ ਹਾਣੀਆਂ ਨਾਲ ਗੱਲਾਂ ਮਾਰਦਾ। ਜਦੋਂ ਕਿਤੇ ਬਰਾਤ ਲੰਘਣ ਲੱਗੀ ਨਾ, ਭਾਈ ਕੀ ਡਰੋਲੀ ਦੇ ਕੋਲ ਨੂੰ ਲੰਘਣ ਲੱਗੀ ਇਸ ਨਗਰ ਦੇ। ਭਾਈ ਕੀ ਡਰੋਲੀ ਮਾਲਵੇ ਚ ਪ੍ਰਸਿੱਧ ਨਗਰ ਹੈ, ਜਿੱਥੇ ਬਾਬੇ ਗੁਰਦੇਤੇ ਦਾ ਜਨਮ ਹੋਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਹੜੇ ਮਹਿਲ ਸੀ ਵੱਡੇ, ਮਾਤਾ ਦਮੋਦਰੀ ਦੀ ਉਹਨਾਂ ਦੀ ਛੋਟੀ ਭੈਣ ਰਹਿੰਦੀ ਸੀ। ਭਾਈ ਸਾਈ ਦਾਸ ਹੋਇਆ, ਉਹਨੂੰ ਵਿਆਹੀ ਸਾਈ ਦਾਸ ਗੁਰੂ ਹਰਗੋਬਿੰਦ ਸਾਹਿਬ ਦਾ ਸਾਧੂ ਸੀ ਇਸ ਨਗਰ ਦੇ ਵਿੱਚ। ਮਹਾਰਾਜ ਸਾਹਿਬ ਉੱਥੇ ਉਤਰੇ ਹੋਏ ਸੀ ਭਾਈ ਕੀ ਬਟਾ ਵਾਹਿਗੁਰੂ। ਤੇ ਜਿਸ ਵੇਲੇ ਭਾਈ ਕੀ ਡੋਲੀ ਉਤਰੇ ਹੋਏ ਸਨ, ਬੀਬੀ ਦੇ ਕੰਨਾਂ ਵਿੱਚ ਆਸਾ ਦੀ ਵਾਰ ਦੀ ਧੁਨ ਪਈ, ਹਿਰਦਾ ਪ੍ਰਫੁੱਲਤ। ਬਾਣੀ ਦੀ ਆਵਾਜ਼ ਸਿੱਖ ਵਾਸਤੇ ਅੰਮ੍ਰਿਤ ਵੇਲਾ ਸੀ। ਬੀਬੀ ਨੇ ਕਿਹਾ ਸੰਕੋਚ ਦੇ ਨਾਲ ਸੰਗਣ ਦੇ ਨਾਲ ਗੱਲ ਚੱਲੇਗੀ ਨਹੀਂ, ਮੇਰਾ ਕੋਈ ਕਰਮ ਜਾਗਿਆ। ਗੁਰੂ ਕੇ ਸਿੱਖ ਕੀਰਤਨ ਕਰ ਰਹੇ ਨੇ, ਮੈਂ ਗੁਰਸਿੱਖਾਂ ਤੋਂ ਅਰਦਾਸ ਕਰਾਵਾਂ, ਕਹਾਰਾਂ ਨੂੰ ਦੇ ਕੇ ਪੈਸੇ ਵੀ ਬੀਰਿਆ, ਆ ਪੈਸੇ ਲੈ ਲਓ, ਪਰ ਮੈਨੂੰ ਇੱਥੇ ਮੱਥਾ ਟੇਕਣਾ ਮੈਂ ਜਿੱਥੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਉਹ ਲਾਲਚ ਦੇ ਬਾਸ ਹੋ ਕੇ ਉਹਨੇ ਡੋਲੀ ਉਧਰ ਕਰ ਲਈ। ਪ੍ਰਾਹੁਣਾ ਪਿੱਛੇ ਆਉਂਦਾ ਸੀ, ਹੁਣ ਤਾਂ ਬਾਅਦ ਚ ਪਤਾ ਲੱਗਿਆ ਵੀ ਡੋਲੀ ਇਧਰੋਂ ਚਲੀ ਗਈ। ਜਾ ਕੇ ਕਹਾਰਾਂ ਨੇ ਡੋਲੀ ਰੱਖ ਦਿੱਤੀ, ਕੁਝ ਭੇਟਾ ਲਈ, ਸਾਹਮਣੇ ਕੀ ਦੇਖਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੇ ਬੈਠੇ। ਆਸਾ ਦੀ ਵਾਰ ਦੀ ਸਮਾਪਤੀ ਹੋਈ। ਬੀਬਾ ਨੇ ਜਿਹੜਾ ਕੁਝ ਪਦਾਰਥ ਸੀ ਗੁਰੂ ਦੇ ਚਰਨਾਂ ਚ ਰੱਖ ਕੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟੀ ਸੁਹਾਗਣਾ ਵਾਲੇ ਵਸਤਰ ਪਹਿਨੇ ਹੋਏ ਨੇ, ਇੱਥੋਂ ਜਾਪਦਾ ਵੀ ਤੇਰੀ ਸ਼ਾਦੀ ਹੋ ਗਈ। ਕਹਿਣ ਲੱਗੀ, ਹਾਂ ਪਾਤਸ਼ਾਹ, ਪਿੱਛੇ ਡੋਲਾ ਖੜਾ, ਮੈਂ ਉੱਥੋਂ ਤੁਰ ਕੇ ਆਈ ਹਾਂ। ਮਹਾਰਾਜ ਨੇ ਸਿਆਣ ਲਈ ਕਿ ਮੇਰੇ ਸਿੱਖ ਦੀ ਬੇਟੀ ਹੈ, ਅੱਖਾਂ ਵਿੱਚੋਂ ਪਾਣੀ ਭਰਿਆ, ਪਿਤਾ ਦੇ ਘਰ ਤੋਂ ਵਿਦਾ ਹੋਣ ਵੇਲੇ ਤਾਂ ਨਹੀਂ ਸੀ ਆਇਆ, ਪਰ ਇੱਥੇ ਆ ਕੇ ਗੁਰੂ ਦੇ ਸਾਹਮਣੇ ਮਹਾਰਾਜ ਸਾਹਿਬ ਨੇ ਕਹਿੰਦੇ, ਬੇਟੀ ਮੇਰੇ ਸਿੱਖ ਦੀ ਪੁੱਤਰੀ ਹੋਈ ਕਿ ਮੇਰੀ ਪੁੱਤਰੀ ਹੋਈ, ਦੱਸਦਾ ਸੀ ਅੱਖਾਂ ਚੋਂ ਅੰਸੂ ਕਿਉਂ ਆ ਗਏ। ਕਹਿਣ ਲੱਗੀ, ਗੁਰੂ ਪਿਤਾ ਮੇਰੇ ਕਰਮਾਂ ਨੇ ਮੇਰਾ ਸੰਯੋਗ ਮਨਮਤੀਆਂ ਦੇ ਲਿਖ ਦਿੱਤਾ, ਹੁਣ ਮੈਂ ਬੇਨਤੀ ਕਰਨੀ ਹੈ, ਸਿੰਘ ਸ਼ਰਨ ਕਤ ਜਾਈ ਹੈ ਜਾਂ ਜੰਬਕ ਗ੍ਰਸ ਹੈ, ਜੇ ਗਿੱਦੜ ਰੂਪ ਸਾਡੇ ਕਰਮੀ ਸਾਨੂੰ ਖਾਂਦੇ ਰਹੇ ਤਾਂ ਗੁਰੂ ਰੂਪ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋ ਜੇ ਗਿੱਦੜੇ ਖਾ ਜਾਵੇ। ਜੁਗਾਂ ਜੁਗਾਂਤਰਾਂ ਵਿੱਚ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਿਆ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਤੇ ਹੁਣ ਕਿਰਪਾ ਕਰ ਲਾਜ ਰੱਖੋ। ਸੁਣੋ ਬੇਨਤੀ ਠਾਕੁਰ ਮੇਰੇ ਕੀ, ਜੰਤ ਤੇਰੇ ਤਾਰੇ ਰਾਤ ਪੈਜ ਨਾਮ ਆਪਣੇ ਕੀ, ਰੱਖੀ ਵਾਹਿਗੁਰੂ ਲਾਜ Yeah. ਰਾਖ ਪੈ ਜਨਾਮ ਆਪਣੇ ਕੀ ਕਰਨ ਕਰਾ ਦਾ ਪ੍ਰਭ ਜੀ ਉਹ ਖਿਸਮਾਨਾ ਕਰ ਪਿਆ ਰਹੇ ਇਹਨੂੰ ਪਾਠ ਨੂੰ ਤੋੜ ਕੇ ਅਲੱਗ ਅਲੱਗ ਨਹੀਂ ਕਰਨਾ ਖਸਮਾ ਨਾ ਕਰ ਪਿਆਰੇ ਪਾਠ ਗਲਤ ਹੋ ਜਾਏਗਾ ਖਸਮਾਨੇ ਦਾ ਅਰਥ ਹੈ ਪੱਕ ਖਸਮਾਨਾ ਪੱਕ ਖਸਮਾਨਾ ਕਰ ਪਿਆਰੇ ਮੇਰਾ ਪੱਕ ਕਰ ਤੇਰੇ ਪੱਕ ਦੀ ਲੋੜ ਹੈ ਪਾਠ ਦੀਆਂ ਘੁੰਡੀਆਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸੰਥਿਆ ਨਾ ਕਰੀਏ ਪਾਠ ਦੀਆਂ ਘੁੰਡੀਆਂ ਜਿਹੜੀਆਂ ਨਾ ਉਹ ਕੱਚੀਆਂ ਰਹਿ ਜਾਂਦੀਆਂ ਨੇ ਤੇ ਉਚਾਰਨ ਠੀਕ ਨਹੀਂ ਫਿਰ ਉਹਦਾ ਅਰਥ ਵੀ ਠੀਕ ਨਹੀਂ ਹੁੰਦਾ ਇਸ ਲਈ ਗੁਰਬਾਣੀ ਦੀ ਸੰਥਿਆ ਹੋਣੀ ਪਹਿਲਾਂ ਬਹੁਤ ਜ਼ਰੂਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੇਟੀ ਮੇਰੀ ਆਸ਼ੀਰਵਾਦ ਹੈ ਤੇਰੇ ਨਾਲ ਤੂੰ ਬੜਾ ਸਿਦਕ ਨਿਭਾਇਆ ਰੋ ਨਾ ਗੁਰੂ ਨਾਨਕ ਬਖਸ਼ਿਸ਼ ਕਰੇ ਕਹਿਣ ਲੱਗੀ ਮਹਾਰਾਜ ਸੋਚਿਆ ਸੀ ਜੀਵਨ ਸਾਥੀ ਐਸਾ ਹੋਏਗਾ ਦੋਨੋਂ ਰਲ ਕੇ ਬਾਣੀ ਪੜਿਆ ਕਰਾਂਗੇ ਪਰ ਪਤਾ ਚੱਲਿਆ ਕਿ ਇਹ ਸਰਵਰ ਦੇ ਮੁਸਲਮਾਨ ਪੀਰ ਦੇ ਸਰਵਰ ਦੇ ਸਗੀ ਸਰਵਰ ਦੇ ਸੇਵਕ ਸਤਿਗੁਰੂ ਜੀ ਹੋਰ ਕੁਛ ਨਹੀਂ ਚਾਹੀਦਾ ਮੇਰੇ ਸਹੁਰੇ ਘਰ ਵਿੱਚ ਸਿੱਖੀ ਕਾਇਮ ਕਰ ਦਿਓ ਹੋਰ ਮੈਨੂੰ ਅੱਜ ਤੱਕ ਮੈਂ ਤੇਰੇ ਕੋਲ ਮੰਗਿਆ ਨਹੀਂ ਕੁਛ ਸਿੱਖੀ ਦਾ ਦਾਨ ਮੰਗਦੀ ਹੈ ਕਿ ਮੇਰੇ ਸਹੁਰੇ ਘਰ ਦੇ ਵਿੱਚ ਜੇ ਸਿੱਖੀ ਨਾ ਹੋਈ ਤਾਂ ਸਾਡੀ ਅਣਬਣ ਹੋ ਜਾਏਗੀ ਮੇਲ ਨਹੀਂ ਹੋਏਗਾ ਮਿੱਤਰਤਾ ਮੇਲ ਛੇ ਚੀਜ਼ਾਂ ਦੇ ਆਧਾਰ ਤੇ ਲਿਭਦਾ ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਤੁਲਸੀ ਜਾਂ ਕੇ ਖੱਟ ਮਿਲੇ ਸੋਈ ਮਿਲਿਆ ਜਾ ਜੇ ਛੇ ਚੀਜ਼ਾਂ ਮਿਲਣਗੀਆਂ ਤਾਂ ਮਿਲਾਪ ਰਹੇਗਾ ਨਹੀਂ ਮਿਲਾਪ ਟੁੱਟ ਜਾਏਗਾ ਇਸ ਕਰਕੇ ਲੈਣਾ ਦੇਣਾ ਪੁੱਛਣਾ ਕਹਿਣਾ ਗੋਪ ਸੁਣਾਏ ਖੱਟ ਰੱਖਣ ਇਹ ਮੀਤ ਕੇ ਭੋਜਨ ਖਾਏ ਖਵਾਏ ਐਸੇ ਵਚਨ ਰੋ ਵਿਚਾਰ ਕਈ ਵਾਰ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਉਹ ਵੀ ਜੇ ਨਾ ਸਮਝਾਈਏ ਇੱਕ ਦੂਜੇ ਨੂੰ ਆਪਾਂ ਭੁਲੇਖੇ ਰਹਿ ਜਾਂਦੇ ਨੇ ਇੱਕ ਬੀਬੀ ਬੜੀ ਭੋਲੀ ਜੀ ਮੈਨੂੰ ਪੁੱਛਦੀ ਆ ਕਹਿੰਦੀ ਬਾਬਾ ਜੀ ਮੈਂ ਇੱਕ ਸੰਤਾਂ ਦੀ ਕੈਸਟ ਸੁਣੀ ਸੀ ਉਹਦੇ ਚ ਥੋੜੇ ਚਿਰ ਤੋਂ ਬਾਅਦ ਬਾਬਾ ਜੀ ਕਹਿੰਦੇ ਸੀ ਰੋਹ ਵਿਚਾਰ ਦੀ ਇਹ ਕੀ ਹੁੰਦੀ ਹੈ ਰੋਹ ਵਿਚਾਰ ਕੀ ਹੁੰਦੀ ਹੈ ਮੈਂ ਕਿਹਾ ਬੀਬੀ ਇਹ ਕਥਾ ਕਰਨ ਵਾਲਿਆਂ ਦਾ ਇੱਕ ਪੁਰਾਤਨ ਸਮੇਂ ਦਾ ਅਸੂਲ ਚੱਲਿਆ ਆ ਰਿਹਾ ਵੀ ਜਿੱਥੇ ਟਾਈਮ ਥੋੜਾ ਹੋਵੇ ਉਸ ਸਿਧਾਂਤ ਦੇ ਨਾਲ ਮਿਲਦੀ ਵਿਚਾਰ ਜਿਹੜੀ ਹੈ ਉਹ ਹੋ ਨਾ ਸਕੇ ਫਿਰ ਇਹ ਕਹਿੰਦੀ ਦਾ ਵੀ ਵਿਚਾਰ ਇਹਦੇ ਨਾਲ ਵੀ ਕੁਛ ਰਹੇਗੀ ਰਹੋ ਵਿਚਾਰ ਕੁਛ ਵਿਚਾਰ ਰਹੇਗੀ ਵੀ ਹੁਣ ਸਮਾਂ ਨਹੀਂ ਹੈ ਕਹਿੰਦੇ ਜੀ ਉਹ ਬਾਬਾ ਜੀ ਨੇ ਤਾਂ ਦੱਸਿਆ ਨੀ ਮਸਾਂ ਬੀਬੀ ਖਿਮਾ ਕਰਨੀ ਵੀ ਉਹ ਬਾਬੇ ਨੂੰ ਖੁਦ ਨੀ ਪਤਾ ਕਹਿੰਦੇ ਹੀ ਆਹੋ ਵੀ ਰਹੋ ਵਿਚਾਰ ਉਹ ਵਿਚਾਰੇ ਨੂੰ ਪਤਾ ਨੀ ਆਪ ਵੀ ਕੀ ਹੁੰਦੀ ਹੈ ਉਹਦਾ ਕਿਸੇ ਗਿਆਨੀ ਤੋਂ ਸੁਣ ਲਿਆ ਅਰਥ ਕਰਦੇ ਆ ਕਿ ਇਸ ਕਰਕੇ ਉਹਨੇ ਵੀ ਰਹੋ ਵਿਚਾਰ ਕਹਿਣਾ ਸ਼ੁਰੂ ਕਰ ਦਿੱਤਾ